ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾਂ, ਹਰ ਕਾਟੀ ਕੁਟਲਤਾ ਕੁਠਾਰ, ਬ੍ਰਹਮ ਬਨ ਦਹਿਣ ਭਏ ਖਿਨ ਭੀਤਰ, ਰਾਮ ਨਾਮ ਪਰਹਾਰ। ਹਰ ਕਾਟੀ ਕੁਟਲਤਾ ਕੁਠਾਰ, ਬ੍ਰਹਮ ਬਨ ਦਹਿਣ ਭਏ ਖਿਨ ਭੀਤਰ, ਰਾਮ ਨਾਮ ਪਰਹਾਰ। ਰਹਾਉ ਕਾਮ ਕ੍ਰੋਧ ਨਿੰਦਾ ਪਰਹਰੀਆ, ਕਾਢੇ ਸਾਧੂ ਕੈ ਸੰਗ ਮਾਰ। ਜਨਮ ਪਦਾਰਥ ਗੁਰਮੁਖ ਜੀਤਿਆ, ਬਹੁਰ ਨਾ ਜੂਐ ਹਾਰ। ਆਠ ਪਹਿਰ ਪ੍ਰਭ ਕੇ ਗੁਣ ਗਾਵੇ, ਪੂਰਨ ਸ਼ਬਦ ਵਿਚਾਰ। ਨਾਨਕ ਦਾਸਨ ਦਾਸ ਜਨ ਤੇਰਾ, ਪੁਨਹਿ ਪੁਨਹਿ ਨਮਸਕਾਰ। ਆਠ ਪਹਿਰ ਪ੍ਰਭ ਕੇ ਗੁਣ ਗਾਵੇ, ਪੂਰਨ ਸ਼ਬਦ ਵਿਚਾਰ। ਨਾਨਕ ਦਾਸਨ ਦਾਸ ਜਨ ਤੇਰਾ, ਪੁਨਹਿ ਪੁਨਹਿ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾਂ, ਹਰ ਕਾਟੀ ਕੁਟਲਤਾ ਕੁਠਾਰ, ਬ੍ਰਹਮ ਬਨ ਦਹਿਣ ਭਏ ਖਿਨ ਭੀਤਰ, राम नाम पर हार रहाओ। वाहिगुरु जी का खालसा, वाहिगुरु जी की फतेह। परम सम्मान जो सतगुरु महाराज की साजी नवाजी हुई, गुरु खालसा सब संगत जो सतगुरु ने अपार बख्शिश की थी, साडे कलयुगी जीवां दे उधार वास्ते जिते पावन दस गुरु सू धारण किते, उते हमेशा लई सुरबत जीवां दी कल्याण वास्ते पावन अमृत रूप इलाही बाणी उतारण की, उस अमृत बाणी की महिमा उपर भार है। आप संतां अमृत वेड़े तो जुगो जुग अटल सतगुरु तवर तखत शतर दे मालक, दसो पातशाहियां दी पवित्र जोत जहरा जहूर हाजरा हजूर सतगुरु, संतन साहिब सतगुरु श्री गुरु ग्रंथ साहिब जी दे चरणा विच हाजरियां भर रहे हो। अमृत वेड़े तो गुर मंत्र दा सिमरन, पंज बाणियां सुखमनी साहिब जी दे पाठ, श्री आसा जी द्वार चौकी साहिब, आनंद साहिब जी दे कीर्तन सरवण कीते हन, उपरंत अरदास ते हुक्मनामा संतां ने सुनिया है। हुण आप संतां पावन गुरबाणी लड़ीवार कथा विचार सरवण कर रहे हो। अंतिम पातशाह शहीदां दे सिरताज शांति दे सोमे महान परोपकारी सतगुरु, दोहे था बाणी का बोहे था, गुरु अर्जन देव महाराज सच्चे पातशाह सारंग राग दे अंदर पावन पवित्र उपदेश बख्शिश कर रहे हैं। हजूर दे चरणा दे विच गुरसिखा ने बेनती की, तकरीबन वाज सतगुरु जी आप कृपा करके सानू ये दसो साडे जीवन की सफलता किवें हो सकती है, क्यों साडे मन का सुभाव बड़ा ही चंचल है। एक पासे असीं बाणी भी पढ़ते हाँ, कीर्तन कथा भी सुनते हाँ, गुरमत की गल भी करते हाँ, पर फिर भी साडा मन कुटलता वल नूं चलिया जाता है। कुटलता कहिंदे ने विंगे टेढ़े रस्ते नूं, जिवें कोई बिरछी विंगी टेढ़ी वलदार टाहणी होवे उस नूं कुटलता कहा जाता। हुण जिहड़ी मन दी कुटलता ही है, मन की कीड़ताई है, मन की खोटी टेढ़ी चाल है, इसनू किवें दूर किया जा सकता है, इसनू किवें कटिया जा सकता है, तां हजूर इसका इस पावन शब्द दियां सिद्धांतक पंक्तियां दसमां दान करदे हन। लो आप संतां प्रेम दे नाल पवित्र बाणी दी विचार सरवण करो ते एक वार प्यार दे नाल आखो सतनाम श्री वाहे गुरु साहिब जीओ। तारक महला पंजवा हर काटी कुटलता कुठार ਰਾਜ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਕਹਿੰਦੇ ਨੇ ਹਰ ਕਾਟੀ ਕੁਟਲ ਦਾ ਕੁਠਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ ਜਿਹੜੀ ਸਾਡੇ ਮਨ ਦੀ ਕੁਟਲਤਾ ਸੀ, ਜਿੰਦਗੀ ਤੇਢੀ ਚਾਲ ਸੀ, ਗੁਰਮਤਿ ਦੇ ਮਾਰਗ ਨੂੰ ਛੱਡ ਕੇ ਇੱਕ ਸੰਗਤ ਵਾਲੇ ਪਾਸੇ ਤੁਰਦਾ ਸੀ ਅਤੇ ਨਾਲ ਹੀ ਗੁਰਬਾਣੀ ਨੂੰ ਛੱਡ ਕੇ ਗੰਦੇ ਗੀਤ ਸੁਣਦਾ ਸੀ, ਅੰਮ੍ਰਿਤ ਨੂੰ ਛੱਡ ਕੇ ਨਸ਼ਿਆਂ ਵਿਸ਼ਿਆਂ ਦੀ ਜ਼ਹਿਰ ਨੂੰ ਖਾਂਦਾ ਸੀ ਅਤੇ ਜਿਹੜੀ ਮਨ ਦੀ ਕੁਟਲਤਾ ਸੀ, ਜਿਹੜੀ ਚਾਲ ਸੀ, ਇਸ ਨੂੰ ਕੁਠਾਰ ਦਾ ਅਰਥ ਹੈ ਕੁਹਾੜਾ। ਜਿਵੇਂ ਕੋਈ ਤਰਖਾਣ ਕੁਹਾੜਾ ਲੈ ਕੇ ਚੰਗੀ ਟੇਢੀ ਲੱਕੜ ਨੂੰ ਕੱਟ ਕੇ ਸੁੱਟ ਦਿੰਦਾ ਹੈ ਅਤੇ ਜਿਹੜੀ ਸਿੱਧੀ ਹੁੰਦੀ ਹੈ ਉਹਨੂੰ ਰੱਖ ਲੈਂਦਾ ਹੈ ਹਜ਼ੂਰ ਕਹਿੰਦੇ ਨੇ ਹਰ ਕਾਟੀ ਕੁਟਲ ਦਾ ਕੁਠਾਰ ਉਸ ਵਾਹਿਗੁਰੂ ਨੇ ਮਿਹਰ ਕੀਤੀ। ਅਸਾਂ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਵਿਵੇਕ ਦਾ ਕੁਠਾਰ ਕੁਹਾੜਾ ਲੈ ਕੇ ਗੁਰਮਤ ਗਿਆਨ ਦਾ ਖੜਕ ਲੈ ਕੇ ਅਸੀਂ ਮਨ ਦੀ ਜਿਹੜੀ ਕੁਟਲਤਾ ਸੀ, ਟੇਢੀ ਚਾਲ ਸੀ, ਇਹ ਮਾਰਗ ਨੂੰ ਛੱਡ ਕੇ ਉਲਟੇ ਪਾਸੇ ਜਾਂਦਾ ਸੀ, ਇਹਦੀ ਕੁਟਲਤਾ ਨੂੰ ਟੇਢੀ ਚਾਲ ਨੂੰ ਕੱਟ ਦਿੱਤਾ ਹੈ।
ਰਾਮ ਬਨ ਦਹਿਣ ਪਏ ਖਿਨ ਪੀਤਰ ਰਾਮ ਨਾਮ ਪਰਹਾਰ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ, ਪਹਿਲਾਂ ਦੇ ਗਿਆਨ ਦੇ ਖੜਕ ਦੇ ਨਾਲ ਅਥਵਾ ਵਿਵੇਕ ਦੇ ਕੁਹਾੜੇ ਦੇ ਨਾਲ ਮਨ ਦੀ ਕੁਟਲਤਾ ਨੂੰ, ਮਨ ਦੀ ਟੇਢੀ ਚਾਲ ਨੂੰ ਅਸਾਂ ਕੱਟਿਆ ਹੈ। ਇਸ ਦੇ ਨਾਲ ਹੀ ਬ੍ਰਹਮ ਦਹਿਨ ਪਏ ਖਿਨ ਪੀਤਰ, ਫਿਰ ਬ੍ਰਹਮ ਗਿਆਨ ਦੀ ਅੱਗ ਦੇ ਨਾਲ ਜਿਹੜੇ ਸਾਡੇ ਮਨ ਦੇ ਅੰਦਰ ਭਰਮ ਦੇ ਬਣ ਸਨ ਉਹ ਖਿਨ ਦੇ ਵਿੱਚ ਹੀ ਦਹਿਨ ਪਏ, ਸਗਦ ਹੋ ਕੇ ਸੜ ਗਏ। ਆਪ ਪਹਿਲਾਂ ਮਨ ਦੀ ਟੇਢਤਾਈ ਨੂੰ ਅਸਾਂ ਦੂਰ ਕੀਤਾ ਹੈ, ਫਿਰ ਸਾਡੇ ਮਨ ਦੇ ਅੰਦਰ ਜਿਹੜੇ ਭਰਮ ਦੇ ਬਣ ਸਨ, ਭਰਮ ਦੇ ਜੰਗਲ ਸਨ, ਉਹਨਾਂ ਨੂੰ ਗਿਆਨ ਦੀ ਅੱਗ ਦੇ ਨਾਲ ਸਾੜ ਕੇ ਸੁਆਹ ਕਰ ਦਿੱਤਾ ਹੈ। ਰਾਮ ਨਾਮ ਪਰਹਾਰ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਨਾਲ, ਨਾਮ ਦੇ ਸ਼ਸਤਰ ਦੇ ਨਾਲ ਅਸੀਂ ਭਰਮ ਦੇ ਜੰਗਲ ਵੀ ਸਾੜ ਦਿੱਤੇ ਤੇ ਮਨ ਦੀ ਟੇਢੀ ਚਾਲ ਨੂੰ ਵੀ ਨਾਸ਼ ਕਰ ਦਿੱਤਾ ਹੈ। ਰਾਮ ਦੇ ਕੇ ਸਤਿਗੁਰੂ ਮਹਾਰਾਜ ਅੱਗੇ ਫਰਮਾਉਂਦੇ ਹਨ,
ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਾਰ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੂੰ ਕਿਹੜੀ ਕੁਟਲਤਾ ਸੀ, ਜਿਹੜੇ ਸਾਡੇ ਮਨ ਦੇ ਵਿੱਚ ਵਿਕਾਰ ਸਨ, ਕਾਮ ਕ੍ਰੋਧ ਤੇ ਨਿੰਦਾ ਪਰ ਹਰੀਆ, ਇਹਨਾਂ ਨੂੰ ਅਸਾਂ ਤਿਆਗ ਦਿੱਤਾ। ਕਿਉਂ? ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜ ਵਿਕਾਰ ਸਨ ਤੇ ਨਿੰਦਾ ਸੀ, ਇਹ ਸਾਡੇ ਜੀਵਨ ਦੇ ਲਈ ਬਹੁਤ ਖਤਰਨਾਕ ਸਨ। ਅਸੀਂ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਨਾਲ, ਬਾਣੀ ਦੀ ਸ਼ਕਤੀ ਨਾਲ ਇਹਨਾਂ ਨੂੰ ਨਾਸ਼ ਕਰ ਦਿੱਤਾ ਹੈ। ਜਿਵੇਂ ਇਕੱਲਿਆਂ ਹੀ ਇਹ ਮਰ ਦਾ ਮਰ ਲਿਆ, ਜਾਂ ਏਡਾ ਵੱਡਾ ਜੰਗ ਜਿੱਤ ਲਿਆ? ਹਜ਼ੂਰ ਕਹਿੰਦੇ ਨਹੀਂ, ਸਾਡੇ ਸਾਧੂ ਕੈ ਸੰਗ ਮਾਏ, ਸਾਧੂ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਆਸੀਸ ਦੇ ਨਾਲ, ਗੁਰੂ ਦੇ ਥਾਪੜੇ ਦੇ ਨਾਲ, ਗੁਰੂ ਦੀ ਹੌਸਲਾ ਅਫਜਾਈ ਦੇ ਨਾਲ ਅਸੀਂ ਇਹਨਾਂ ਵਿਕਾਰਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਮਾਰ ਕੇ ਕਾਢੇ, ਬਾਹਰ ਕੱਢ ਦਿੱਤਾ। ਇਕੱਲਾ ਕੁਝ ਵੀ ਕਰ ਸਕਦਾ ਜਿੰਨਾ ਚਿਰ ਤੱਕ ਗੁਰੂ ਦੀ ਸਹਾਇਤਾ ਨਾ ਹੋਵੇ, ਅਸੀਂ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਸਕਦੇ। ਰੁਕਮਣੀ ਸਾਹਿਬ ਬਾਣੀ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਸੁੰਦਰ ਬਚਨ ਲਿਖਿਆ ਹੈ, ਜਾਣਤ ਸਿੱਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ। ਕਿ ਮਨੁੱਖ ਅਣਜਾਣ ਪੁਣੇ ਦੇ ਅੰਦਰ ਵਿਸ਼ੇ ਵਿਕਾਰਾਂ ਦੇ ਵਿੱਚ ਸਦਾ ਕਾਰ ਹੋ ਜਾਂਦੇ, ਅਤੇ ਜੇ ਇਹ ਆਪਣੇ ਆਪ ਨੂੰ ਕੁਛ ਸਮਝਦਾ ਹੈ, ਬਚ ਕੇ ਦਿਖਾ ਦੇ। ਸੰਸਾਰ ਵਿੱਚ ਅਸੀਂ ਦੇਖਦੇ ਹਾਂ, ਇੱਕ ਤਾਂ ਉਹ ਲੋਕ ਨੇ ਜਿਹੜੇ ਅਨਪੜ੍ਹ ਹਨ, ਜਹਾਲਤ ਦਾ ਸ਼ਿਕਾਰ ਨੇ, ਉਹ ਤੇ ਚਲੋ ਗਲਤੀਆਂ ਕਰਦੇ ਨੇ, ਉਹਨਾਂ ਨੂੰ ਸਮਝ ਨਹੀਂ ਹੈ। ਪਰ ਅਸੀਂ ਇਹ ਵੀ ਦੇਖਦੇ ਹਾਂ ਦੁਨੀਆਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ, ਪੜ੍ਹੇ ਲਿਖੇ ਵਿਦਵਾਨ, ਡਾਕਟਰ, ਪ੍ਰੋਫੈਸਰ, ਪੰਡਿਤ, ਬੜੇ ਬੜੇ ਗਿਆਨੀ ਧਿਆਨੀ, ਉਹ ਵੀ ਗਲਤੀਆਂ ਕਰੀ ਜਾ ਰਹੇ। ਸਤਿਗੁਰੂ ਮਹਾਰਾਜ ਦੇ ਬਾਣੀ ਵਿੱਚ ਬਚਨ ਨੇ, ਕੀਰ ਮਨ ਜਾਣੈ ਸਾ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਆਸ ਦੀ ਬੂਏ ਪਰੈ। ਜਿਹੜੇ ਅੱਜ ਕੱਲ੍ਹ ਦੁਨੀਆਂ ਦੇ ਪੰਡਿਤ ਨੇ, ਬੁੱਧੀਜੀਵੀ ਨੇ, ਜਿਹੜੇ ਕਹਿੰਦੇ ਨੇ ਸਾਡੇ ਹੱਥ ਵਿੱਚ ਵਿਦਿਆ ਦਾ ਚਾਨਣ ਹੈ, ਗਿਆਨ ਦਾ ਦੀਵਾ ਹੈ, ਹੱਥ ਵਿੱਚ ਦੀਵਾ ਲੈ ਕੇ ਉਹ ਵੀ ਖੂਹ ਵੀ ਡਗਰੇ, ਉਹ ਵੀ ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਕੇ ਜ਼ਿੰਦਗੀ ਨੂੰ ਬਰਬਾਦ ਕਰ ਰਹੇ। ਇਹ ਜੇ ਗੱਲ ਸਮਝ ਵਿੱਚ ਆਉਂਦੀ ਹੈ, ਕੋਈ ਅਨਪੜ੍ਹ ਬੰਦਾ, ਅਣਜਾਣ ਬੰਦਾ, ਕੋਈ ਅਗਿਆਨੀ ਮਨੁੱਖ, ਉਹ ਤੇ ਗਲਤੀਆਂ ਕਰ ਸਕਦਾ ਹੈ, ਪਰ ਜੇ ਗਿਆਨਵਾਨ ਹੋ ਕੇ ਵੀ, ਸਭ ਕੁਛ ਜਾਣ ਕੇ ਵੀ ਗਲਤੀ ਕਰੇ, ਫਿਰ ਉੱਥੇ ਮੰਨਣਾ ਪਵੇਗਾ ਵੀ ਇਹ ਵਾਹਿਗੁਰੂ ਦਾ ਹੁਕਮ ਹੀ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਹੁਤ ਬਲਵਾਨ, ਜਿਵੇਂ ਕੋਈ ਡਾਕੂ ਹੁੰਦੇ, ਧਾੜਵੀ ਹੁੰਦੇ ਨੇ, ਬਦਮਾਸ਼ ਹੁੰਦੇ ਨੇ, ਇਹੋ ਜਿਹਾ ਇਹਨਾਂ ਦਾ ਸੁਭਾਅ ਹੈ। ਇਸੇ ਲਈ ਤਾਂ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਬਾਰ ਬਿਦਾਰ ਗੁਦਾਰੇ, ਤੋ ਪੂਰਾ ਇਹ ਕਲੀ ਰੇ। ਇਸ ਕਲਯੁੱਗ ਦੇ ਵਿੱਚ ਪੂਰਾ ਸੂਰਾ ਉਹੀ ਹੋ ਸਕਦਾ ਹੈ ਜਿਹੜਾ ਇਹਨਾਂ ਪੰਜਾਂ ਨੂੰ ਮਾਰ ਦੇਵੇ। ਇਹਨਾਂ ਨੂੰ ਮਾਰ ਨਹੀਂ ਸਕਦੇ, ਸਾਡੇ ਵਿੱਚ ਇੰਨੀ ਸ਼ਕਤੀ ਨਹੀਂ, ਅਸੀਂ ਇਹਨਾਂ ਬਦਮਾਸ਼ਾਂ ਦਾ ਮੁਕਾਬਲਾ ਕਰ ਸਕਦੇ। ਇਹਨਾਂ ਡਾਕੂਆਂ ਤੋਂ ਆਪਣੇ ਜਾਨ ਮਾਲ ਦੀ ਰਾਖੀ ਕਰ ਸਕੀਏ, ਇੱਥੇ ਫਿਰ ਗੁਰੂ ਦੀ ਸਹਾਇਤਾ ਦੀ ਲੋੜ ਨਹੀਂ। ਭਗਤ ਰਵਿਦਾਸ ਨੇ ਇੱਕ ਬਹੁਤ ਸੁੰਦਰ ਸ਼ਬਦ ਉਚਾਰਨ ਕੀਤਾ ਵਿੱਚ, ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਇਹਨਾਂ ਵਿਕਾਰਾਂ ਤੋਂ ਬਚਣ ਦੇ ਲਈ ਅਰਦਾਸ ਬੇਨਤੀ। ਉਹਨਾਂ ਦੇ ਬਚਨ ਹਨ, ਸਾਥ ਪਸ਼ੂ ਨਾ ਜਾਂ, ਇਹ ਨਾਸ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਮੈਂ ਕੁਝ ਨਹੀਂ ਜਾਣ, ਮੈਂ ਤੇ ਨਾਦਾਨ ਹਾਂ, ਅਗਿਆਨੀ ਹਾਂ, ਤੇ ਸਮਝ ਹਾਂ, ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ। ਮਨ ਮਾਇਆ ਕੈ ਹੱਥ ਵਿਕਰ, ਮੇਰਾ ਮਨ ਮਾਇਆ ਦੇ ਹੱਥਾਂ ਵਿੱਚ ਵਿਕ, ਮਾਇਆ ਹੋਈ ਨਾਗਨੀ ਜਗ ਰਹੀ ਲਪਟਾਏ, ਇਸ ਦੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਇਸ ਲਈ ਇਸ ਮਾਇਆ ਨੇ ਮੇਰੇ ਮਨ ਨੂੰ ਕਾਬੂ ਕਰ ਲਿਆ ਹੈ,
ਮੈਨੂੰ ਨਹੀਂ ਪਤਾ ਹੁਣ ਮੈਂ ਕਿਵੇਂ ਇਸ ਤੋਂ ਛੁੱਟ ਕਸ਼ੂ ਨਾ ਜਾਨੋ ਮਨ ਮਾਇਆ ਕੇ ਹੱਥ ਬਿਕਾਨੋ ਅੱਗੇ ਬੇਨਤੀ ਕੀਤੀ ਤੁਮ ਕਹੀਆ ਤੋ ਜਗਤ ਗੁਰ ਸਵਾਮੀ ਇਹ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੇ ਜਗਤ ਦੇ ਗੁਰੂ ਸਦਵਾਉਂਦੇ ਹੋ ਤੁਮ ਕਹੀਆ ਤੋ ਜਗਤ ਗੁਰ ਸਵਾਮੀ ਹਮ ਕਹੀਆ ਕਲਯੁਗ ਕੇ ਕੰਮ ਅਸੀਂ ਕਲਯੁਗ ਦੇ ਕਾਮੀ ਵਿਕਾਰੀ ਮਨੁੱਖ ਪਾਪੀ ਮਨੁੱਖ ਹਾਂ ਨਸ਼ਈ ਤੇ ਵਸ਼ਈ ਮਨੁੱਖ ਹਾਂ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਯੁਗ ਕੇ ਕੰਮ ਅੱਗੇ ਬੇਨਤੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਾਰਜੀ ਤੇ ਅੰਤਰ ਪਲ ਇਹ ਜਿਹੜੇ ਪੰਚ ਬਦਮਾਸ਼ ਡਾਕੂ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹਨਾਂ ਨੇ ਮੇਰੇ ਮਨ ਦੇ ਸੰਤੁਲਨ ਨੂੰ ਵਿਗਾੜ ਦਿੱਤਾ ਮੇਰੇ ਮਨ ਦੀ ਅਵਸਥਾ ਨੂੰ ਇਹਨਾਂ ਨੇ ਡਾਵਾਂ ਡੋਲ ਕਰ ਦਿੱਤੇ ਜਦੋਂ ਇਹ ਵਿਕਾਰ ਸਾਡੇ ਮਨ ਦੀ ਹਾਵੀ ਹੁੰਦੇ ਮਨ ਦਾ ਸੰਤੁਲਨ ਵਿਗੜ ਜਾਂਦਾ ਸਾਡੀ ਬੁੱਧੀ ਅਸਤ ਵਿਅਸਤ ਹੋ ਜਾਂਦੀ ਸਾਡਾ ਦਿਮਾਗ ਵੀ ਅਪਸੈਟ ਹੋ ਜਾਂਦਾ ਇਸੇ ਲਈ ਭਗਤ ਜੀ ਕਹਿੰਦੇ ਨੇ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਦੇ ਅੰਦਰ ਪਾਰਿਓ ਇੱਕ ਇੱਕ ਪਲ ਦੇ ਅੰਦਰ ਇਹਨਾਂ ਨੇ ਵਾਹਿਗੁਰੂ ਦੇ ਨਾਲੋਂ ਇੰਨੀ ਸਾਡੀ ਵਿਥ ਪਾ ਦਿੱਤੀ ਹੈ ਹੁਣ ਜਿਵੇਂ ਜਿਵੇਂ ਵਿਕਾਰ ਸਾਡੇ ਮਨ 'ਤੇ ਪ੍ਰਭਾਵ ਪਾਉਂਦੇ ਨੇ ਅਸੀਂ ਪਰਮੇਸ਼ੁਰ ਤੋਂ ਦੂਰ ਹੋ ਜਾਂਦੇ ਜਿੰਨਾ ਆਦਮੀ ਪਰਮੇਸ਼ੁਰ ਤੋਂ ਦੂਰ ਹੁੰਦਾ ਹੈ ਉਨੇ ਹੀ ਪਾਪ ਜ਼ਿਆਦੇ ਕਰ ਅਪਰਾਧ ਜ਼ਿਆਦੇ ਕਰ ਵੱਧ ਫੈਲੀਆਂ ਚੋਰੀਆਂ ਯਾਰੀਆਂ ਉਨੀਆਂ ਵੱਧ ਕਰ ਜਿੰਨਾ ਕੋਈ ਮਨੁੱਖ ਵਾਹਿਗੁਰੂ ਦੇ ਨੇੜੇ ਹੁੰਦਾ ਹੈ ਅਤੇ ਉਨਾ ਹੀ ਉਹ ਇਹਨਾਂ ਗਲਤੀਆਂ ਨੂੰ ਘੱਟ ਕਰ ਇਸੇ ਲਈ ਭਗਤ ਜੀ ਕਹਿੰਦੇ ਨੇ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਸ ਦੇਖੋ ਤਾਂ ਦੁੱਖ ਕੀ ਰਾਸ਼ੀ ਅਜੋ ਨਾ ਪਤਿਆਏ ਨਿਗਮ ਪੈ ਸਕ ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਇਹ ਦੁੱਖਾਂ ਦੀ ਖਾਣ ਪੰਜੇ ਹੀ ਪ੍ਰਧਾਨ ਹੋਰ ਦੀ ਮੈਂ ਗੱਲ ਕੀ ਆਖਾਂ ਵੇਦ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ ਨਿਗਮਦਾਰ ਸਾਹਿਬ ਵੇਦ ਵੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਇਹਨਾਂ ਤੋਂ ਬਚਣਾ ਬਹੁਤ ਹੀ ਔਖਾ ਹੈ ਵਾਹਿਗੁਰੂ ਦੀ ਮਿਹਰ ਤੋਂ ਬਿਨਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਇਹਨਾਂ ਤੋਂ ਬਚਿਆ ਹੀ ਨਹੀਂ ਜਾ ਸਕਦਾ ਚਾਹੇ ਕੋਈ ਕਿੰਨਾ ਆਪਣੇ ਆਪ ਨੂੰ ਤਕੜਾ ਸਮਝੀ ਜਾਵੇ ਸੂਰਮਾ ਸਮਝੀ ਜਾਵੇ ਕਿ ਉਸਨੂੰ ਵੀ ਢਾ ਲੈਂਦੇ ਜਦ ਦੇਖੋ ਤਾਂ ਦੁਖੀ ਰਾਸ਼ੀ ਅਜੋ ਨਾ ਪਤਿਆਏ ਨਿਗਮ ਪੈ ਸਾਕੀ ਗੌਤਮ ਨਾਰ ਉਮਾ ਪਤ ਸਵਾਮੀ ਤੀਸ ਤਨ ਸਹਿਸ ਪਾਗਮ ਭਗਤ ਰਵਿਦਾਸ ਜੀ ਕਹਿੰਦੇ ਨੇ ਵੇਦ ਇਸ ਗੱਲ ਦੀ ਗਵਾਹੀ ਦਿੰਦੇ ਨੇ ਵੱਡੇ ਵੱਡੇ ਰਿਸ਼ੀ ਦੇਵੀ ਦੇਵਤੇ ਇਹਨਾਂ ਦੀ ਗ੍ਰਿਫਤ ਵਿੱਚ ਇਹਨਾਂ ਦੀ ਪਕੜ ਵਿੱਚ ਗੌਤਮ ਰਿਸ਼ੀ ਉਹਦੀ ਇਸ ਦੀ ਅਹਿਲਿਆ ਉਮਾ ਪਤ ਪਾਰਬਤੀ ਦਾ ਸਵਾਮੀ ਸ਼ਿਵ ਜੀ ਸਵਾਮੀ ਤੋਂ ਭਾਵ ਹੈ ਵਿਸ਼ਨੂੰ ਇਹ ਜਿਹੜੇ ਵੱਡੇ ਸ਼ਕਤੀਸ਼ਾਲੀ ਦੇਵਤੇ ਨੇ ਇਹ ਵੀ ਇਹਨਾਂ ਵਿਕਾਰਾਂ ਦੇ ਅਧੀਨ ਸੋਚੋ ਜਿਹੜਾ ਆਪ ਹੀ ਇਹਨਾਂ ਵਿਕਾਰਾਂ ਦੇ ਅਧੀਨ ਹੋਵੇ ਉਹ ਸਾਨੂੰ ਕਿਵੇਂ ਉਹਨਾਂ ਤੋਂ ਬਚਾ ਸਕਦਾ ਇਹ ਭਗਤ ਰਵਿਦਾਸ ਜੀ ਦੀ ਬਾਣੀ ਹੈ ਗੌਤਮ ਨਾਰ ਉਮਾ ਪਤ ਸਵਾਮੀ ਤੀਸ ਤਰਨ ਸਹਿਸ ਭਗਮ ਤੀਸ ਤਰਨ ਦਾ ਅਰਥ ਵਿਦਵਾਨ ਕਰਦੇ ਹਨ ਬ੍ਰਹਮਾ ਬ੍ਰਹਮਾ ਵੱਡਾ ਅਖਾਇੰਦਾ ਦੇਵ ਸੁਰਸਤੀ ਰੂਪ ਲੁਬਣ ਬ੍ਰਹਮਾ ਆਪਣੇ ਆਪ ਨੂੰ ਵੱਡਾ ਗਿਆਨਵਾਨ ਵੇਦਾਂ ਦਾ ਬਖਤਾ ਖੁਆਉਂਦਾ ਸੀ ਪਰ ਉਹ ਵੀ ਸੁਰਸਤੀ ਦੇ ਰੂਪ ਨੂੰ ਦੇਖ ਕੇ ਲੁਭਾਏ ਮਾਨ ਹੋ ਗਿਆ ਭਾਈ ਗੁਰਦਾਸ ਜੀ ਨੇ ਗਵਾਹੀ ਦਿੱਤੀ ਇਸੇ ਤਰ੍ਹਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਸਾਰੇ ਦੇਵਤੇ ਇਹਨਾਂ ਵਿਕਾਰਾਂ ਨੇ ਆਪਣੀ ਵੱਸ ਕੀਤੇ ਹੋਏ ਸੀ ਗੌਤਮ ਨਾਰ ਉਮਾ ਪਤ ਸਵਾਮੀ ਸੀਸ ਤਨ ਸਹਿਸ ਪਾਗਮ ਜਿਹੜਾ ਦੇਵਤਿਆਂ ਦਾ ਬਾਦਸ਼ਾਹ ਇੰਦਰ ਸੀ ਗੌਤਮ ਰਿਸ਼ੀ ਦੇ ਕਰ ਗਿਆ ਤੇ ਫਿਰ ਸਹਿਸ ਭਗਾਂ ਦਾ ਸਰਾਪ ਲੈ ਕੇ ਆਇਆ। ਇਸ ਲਈ ਸਭ ਦੇਵੀ ਦੇਵਤੇ ਇਹਨਾਂ ਵਿਸ਼ੇ ਵਿਕਾਰਾਂ ਦੇ ਅਧੀਨ ਹੋਏ ਹੋਏ ਨੇ, ਇਹਨਾਂ ਤੋਂ ਬਚਣਾ ਬਹੁਤ ਔਖਾ। ਅੱਗੇ ਭਗਤ ਜੀ ਨੇ ਫਿਰ ਸਰਲਾ ਕੀਤਾ ਹੈ, ਇਨ ਦੂਤਨ ਖਲ ਬਧ ਕਰ ਮਾਰਿਓ, ਬਡੋ ਨਲਾਜ ਅਜੂ ਨਹਿ ਹਾਰਿਓ। ਇਹਨਾਂ ਦੂਤਾਂ ਨੇ, ਇਹਨਾਂ ਬਦਮਾਸ਼ਾਂ ਨੇ, ਇਹਨਾਂ ਡਾਕੂਆਂ ਨੇ ਇਹਨਾਂ ਦੇਵਤਿਆਂ ਨੂੰ ਵੀ ਬੰਨ ਕੇ ਕਾਬੂ ਵਿੱਚ ਕਰਕੇ ਇਹਨਾਂ ਨੂੰ ਬਹੁਤ ਮਾਰੇ, ਬੜਾ ਲਤਾੜਿਆ, ਬੜਾ ਪਸ਼ੇਮਾਨ ਕੀਤਾ। ਪਰ ਸਾਡਾ ਮਨ ਬੜਾ ਹੀ ਬੇਸ਼ਰਮ, ਬਡੋ ਨਲਾਜ, ਨਲਾਜ ਕਹਿੰਦੇ ਨੇ ਬੇਸ਼ਰਮ, ਬਡੋ ਨਲਾਜ ਅਜੂ ਨਹਿ ਹਾਰਿਓ, ਇਹ ਹਾਲੇ ਵੀ ਉਹਨਾਂ ਵਿਕਾਰਾਂ ਵਾਲੀਆਂ। ਸਾਡੀ ਮਨ ਦੀ ਹਾਲਤ ਹੈ, ਬਡੋ ਨਲਾਜ ਅਜੂ ਨਹਿ ਹਾਰਿਓ, ਫਿਰ ਕਰਨਾ ਕੀ ਚਾਹੀਦਾ। ਅਰਦਾਸ ਹੈ ਵਾਹਿਗੁਰੂ ਦੇ ਚਰਨਾਂ ਵਿੱਚ, ਦੂਤਨ ਖਲ ਬਧ ਕਰ ਮਾਰਿਓ, ਬਡੋ ਨਲਾਜ ਅਜੂ ਨਹਿ ਹਾਰਿਓ, ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘਨਾਥ ਸ਼ਰਨ ਕਾਕੀ। ਜੇ ਕੋਈ ਬਚਾ ਸਕਦਾ ਹੈ ਉਹ ਪਰਮੇਸ਼ਰ ਹੈ, ਗੁਰੂ ਪਰਮੇਸ਼ਰ। ਗੁਰੂ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ, ਗੁਰੂ ਪਰਮੇਸ਼ਰ ਹੀ ਸਾਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਾ ਸਕਦੇ ਨੇ, ਨਹੀਂ ਇਹਨਾਂ ਤੋਂ ਬਚਣਾ ਬਹੁਤ ਔਖਾ। ਗੁਰੂ ਵਿੱਚ ਸ਼ਕਤੀ ਹੈ, ਉਹ ਇਹਨਾਂ ਵਿਕਾਰਾਂ ਤੋਂ ਬਚਾ ਸਕਦੇ। ਭਾਈ ਦੁੱਗਾ ਸਿੰਘ ਦਾ ਪ੍ਰਸੰਗ, ਭਾਈ ਦੁੱਗਾ ਸਿੰਘ ਆਪਣੇ ਮਾਤਾ ਪਿਤਾ ਨਾਲ ਅਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਆਇਆ ਹੈ। ਪਿਸ਼ੌਰ ਵਿੱਚ ਰਹਿੰਦਾ ਸੀ, ਜਦੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ, ਅਨੰਦਪੁਰ ਸਾਹਿਬ ਸੰਗਤਾਂ ਦੀਆਂ ਰੌਣਕਾਂ ਵੇਖੀਆਂ, ਉਹਨਾਂ ਦਾ ਮਨ ਉੱਥੇ ਹੀ ਲੱਗ। ਜਦੋਂ ਵਾਪਸ ਜਾਣ ਲੱਗੇ, ਭਾਈ ਜੋਗਾ ਸਿੰਘ ਕਹਿਣ ਲੱਗਾ, ਮਹਾਰਾਜ ਮੈਂ ਤੇ ਆਪ ਜੀ ਦੇ ਪਾਸ ਰਹਿਣਾ। ਸਤਿਗੁਰੂ ਨੇ ਆਖਿਆ, ਅਸੀਂ ਤੈਨੂੰ ਆਪਣੇ ਪਾਸ ਰੱਖਣ ਲਈ ਤਿਆਰ ਹਾਂ, ਪਰ ਆਪਣੇ ਮਾਤਾ ਪਿਤਾ ਤੋਂ ਪੁੱਛ ਲੈ। ਪਰ ਜਦੋਂ ਮਾਤਾ ਪਿਤਾ ਨੂੰ ਪੁੱਛਿਆ, ਉਹ ਵੀ ਆਗਿਆਕਾਰੀ ਸਨ, ਕਹਿੰਦੇ ਸਤਿਗੁਰੂ ਜੀ ਨੇ ਆਪ ਜੀ ਦੀ ਮੌਜ ਹੈ। ਤਾਂ ਉਸ ਵੇਲੇ ਗੁਰੂ ਮਹਾਰਾਜ ਨੇ, ਭਾਈ ਜੁਗਾ ਸਿੰਘ ਜੀ ਉਸ ਵੇਲੇ ਕਿਸ਼ੋਰ ਅਵਸਥਾ 13-14 ਸਾਲ ਦੀ ਉਮਰ, ਹਜ਼ੂਰ ਨੇ ਉਸਨੂੰ ਆਪਣੇ ਕੋਲ ਸੱਦਿਆ, ਕਹਿਣ ਲੱਗੇ, ਚੰਗਿਆ ਤੇਰਾ ਨਾਮ ਕੀ ਹੈ? ਜਿਵੇਂ ਅਕਸਰ ਬੱਚੇ ਕਹਿੰਦੇ, ਮਹਾਰਾਜ ਤੇਰਾ ਨਾਮ ਜੋਗਾ ਹੈ, ਹਾਲੇ ਅੰਮ੍ਰਿਤ ਨਹੀਂ ਕਹਿੰਦੇ, ਤੇਰਾ ਨਾਮ ਜੋਗਾ ਹੈ। ਹਜ਼ੂਰ ਬਿਲਾਸ ਨਾਲ ਕਹਿਣ ਲੱਗੇ, ਕਿਹਦੇ ਜੋਗਾ ਹੈ? ਅੱਗੋਂ ਜਿਵੇਂ ਇਸਦੇ ਪੁਰਾਣੇ ਸੰਸਕਾਰ ਸੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਜੋਗਾ ਹੀ। ਹਜ਼ੂਰ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਗੁਰੂ ਜੋਗਾ ਹੋਣਾ ਬਹੁਤ ਔਖਾ ਹੈ। ਕਹਿੰਦਾ, ਨਹੀਂ ਮਹਾਰਾਜ, ਮੈਂ ਤੇ ਤੁਹਾਡੇ ਜੋਗਾ ਹਾਂ, ਗੁਰੂ ਜੋਗਾ। ਹਜ਼ੂਰ ਨੇ ਫਿਰ 3 ਵਾਰੀ ਆਖਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਨਹੀਂ, ਭਾਈ ਜੋਗਾ ਤੇ ਗੁਰੂ ਜੋਗਾ ਹੀ। ਗੁਰੂ ਮਹਾਰਾਜ ਨੇ ਕੋਲ ਰੱਖ ਲਿਆ। ਉਸ ਸਮੇਂ ਤੋਂ ਬਾਅਦ ਵਿਆਹ ਦਾ ਦਿਨ ਆਇਆ, ਪਰਿਵਾਰ ਨੇ ਆ ਕੇ ਬੇਨਤੀ ਕੀਤੀ, ਕਹਿੰਦੇ, ਮਹਾਰਾਜ ਭਾਈ ਜੋਗਾ ਸਿੰਘ ਦਾ ਵਿਆਹ ਕਰਨਾ, ਤੈਨੂੰ ਆਗਿਆ ਦੇ ਦਿਓ। ਹਜ਼ੂਰ ਕਹਿੰਦੇ, ਲੈ ਜਾਓ। ਪਰ ਜਾਣ ਲੱਗਿਆਂ ਇੱਕ ਬਚਨ ਕੀਤਾ, ਭਾਈ ਜੋਗਾ ਸਿੰਘ, ਤੂੰ ਇਹ ਬਚਨ ਕੀਤਾ ਹੋਇਆ, ਮੈਂ ਗੁਰੂ ਜੋਗਾ ਹਾਂ, ਜਦੋਂ ਲੋੜ ਪਵੇ ਤੇ ਸਾਡੇ ਪਾਸ ਆਉਣਾ ਪਵੇਗਾ। ਮੈਂ ਮਹਾਰਾਜ 7 ਬਚਨ। ਭਾਈ ਜੋਗਾ ਸਿੰਘ ਵਿਆਹ ਤੋਂ ਕੁਛ ਦਿਨ ਪਹਿਲਾਂ ਪਿਸ਼ੌਰ ਪਹੁੰਚ ਗਿਆ, ਆਪਣੇ ਪਰਿਵਾਰ ਦੇ ਵਿੱਚ ਰਹਿੰਦਾ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਕਿ ਜਦੋਂ ਵਿਆਹ ਦਾ ਦਿਨ ਆਇਆ, ਆਨੰਦ ਕਾਰਜ ਹੋਣ ਲੱਗਿਆ, ਰਾਗੀ ਸਿੰਘ ਲਾਵਾਂ ਪੜ੍ਹ ਰਹੇ ਸਨ, ਉਸ ਵੇਲੇ ਹਜ਼ੂਰ ਨੇ ਇਹਦੀ ਪਰਖ ਕੀਤੀ, ਇੱਕ ਹਲਕਾਰਾ ਭੇਜ ਦਿੱਤਾ, ਹੁਕਮਨਾਮਾ ਲਿਖ ਕੇ। ਔਰ ਉਸਨੇ ਜਦੋਂ ਹਾਲੇ ਲਾਵਾਂ ਲੈ ਰਿਹਾ ਸੀ, ਪ੍ਰਕਰਮਾ ਕਰ ਰਿਹਾ ਸੀ ਉਹਦੇ ਹੱਥ ਵਿੱਚ ਹੁਕਮਨਾਮਾ ਦੇ ਦਿੱਤਾ। ਭਾਈ ਦੁੱਗਾ ਸਿੰਘ ਨੇ ਪੜ੍ਹਿਆ, ਉਹਦੇ ਵਿੱਚ ਗਲਤੀਕਰ ਪਾਤਸ਼ਾਹ ਦੇ ਦਸਤਖਤ ਵੀ ਸਨ। ਹਜ਼ੂਰ ਨੇ ਲਿਖਿਆ, ਭਾਈ ਦੁੱਗਾ ਸਿੰਘ ਇੱਥੇ ਤੇਰੀ ਫੌਰਨ ਲੋੜ ਹੈ, ਤੂੰ ਚਾਹੇ ਜਿੰਨਾ ਵੀ ਜ਼ਰੂਰੀ ਕੰਮ ਕਰ ਰਿਹਾ ਹੈ ਪਰ ਉਸਨੂੰ ਛੱਡ ਕੇ ਫਟਾਫਟ ਅਨੰਦਪੁਰ ਸਾਹਿਬ ਵੱਲ ਆ ਜਾ, ਤੇਰੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਹੋਣ। ਜਦੋਂ ਭਾਈ ਦੁੱਗਾ ਸਿੰਘ ਨੇ ਹੁਕਮਨਾਮਾ ਪੜ੍ਹਿਆ ਉਸੇ ਵੇਲੇ ਅੱਗੇ ਨਹੀਂ ਉਸਨੇ ਕਦਮ ਪੱਟੇ, ਉੱਥੇ ਫਤਿਹ ਬੁਲਾ ਦਿੱਤੀ। ਕਹਿਣ ਲੱਗਾ, ਮੈਨੂੰ ਗੁਰੂ ਮਹਾਰਾਜ ਦਾ ਹੁਕਮਨਾਮਾ ਆ ਗਿਆ, ਮੈਂ ਅਨੰਦਪੁਰ ਸਾਹਿਬ ਜਾ ਰਿਹਾ। ਮਾਤਾ ਪਿਤਾ ਵੀ, ਸਹੁਰਾ ਪਰਿਵਾਰ ਵੀ, ਉਹ ਰਿਸ਼ਤੇਦਾਰ ਵੀ ਸਾਰੇ ਕਹਿਣ ਲੱਗੇ, ਭਾਈ ਦੁੱਗਾ ਸਿੰਘ ਸੰਸਾਰੇ ਦੀ ਰਸਤੇ ਪੂਰੀ ਕਰ ਲੈ, ਸਾਰਲਾਵਾਂ ਤੇ ਪੂਰੀਆਂ ਕਰ ਲੈ, ਫਿਰ ਚਲਿਆ ਜਾ। ਕਹਿੰਦਾ, ਨਹੀਂ, ਗੁਰੂ ਮਹਾਰਾਜ ਦਾ ਹੁਕਮ ਹੈ, ਫੌਰਨ ਹੁਣੇ ਫਟਾਫਟ ਸਾਡੇ ਪਾਸ ਆ ਜਾ। ਘੋੜੇ ਤੇ ਚੜ੍ਹਿਆ, ਇਸ ਸਭ ਨੂੰ ਠੁਕਰਾ ਕੇ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਇੱਕ ਮਨੁੱਖ ਦੀ ਕਮਜ਼ੋਰੀ ਹੈ, ਇਹਦੇ ਮਨ ਦੇ ਵਿੱਚ ਵਿਕਾਰ ਹੋ ਗਿਆ। ਕਹਿਣ ਲੱਗਾ, ਭਾਈ ਦੁੱਗਾ ਸਿੰਘ, ਤੇਰੇ ਵਰਗਾ ਵੀ ਕੋਈ ਹੋਰ ਸਿੱਖ ਹੋ ਸਕਦਾ? ਅੰਦਰੋਂ ਹੰਕਾਰ ਨੇ ਜਵਾਬ ਦਿੱਤਾ, ਨਹੀਂ ਨਹੀਂ, ਤੇਰੇ ਵਰਗਾ ਕੌਣ ਹੋ ਸਕਦਾ ਜਿਸਨੇ ਗੁਰੂ ਦੇ ਵਾਸਤੇ ਪਰਿਵਾਰ ਨੂੰ ਵੀ ਛੱਡ ਦਿੱਤਾ, ਆਪਣੀ ਹੋਣ ਵਾਲੀ ਸੁਆਣੀ ਨੂੰ, ਘਰਵਾਲੀ ਨੂੰ ਵੀ ਛੱਡ ਦਿੱਤਾ, ਸਭ ਨੂੰ ਠੁਕਰਾ ਦਿੱਤਾ, ਤੇਰੇ ਵਰਗਾ ਕੌਣ ਹੋ ਸਕਦਾ? ਬਾਣੀ ਵਿੱਚ ਲਿਖਿਆ, ਹਜ਼ੂਰ ਨੇ ਹਰ ਕਿਉਂ ਹੰਕਾਰ ਨਾ ਪਾਵੇ, ਬੇਵਕੂਫ ਸੁਣਾ, ਹੰਕਾਰ ਨਹੀਂ ਵਾਹਿਗੁਰੂ ਨੂੰ ਪਾਉਣ। ਭਾਈ ਦੁੱਗਾ ਸਿੰਘ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ, ਦੁਖੀ ਫਸਾ ਮਸਕੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਲਾਉਣ ਦੀ ਖਾਣ ਜਿਹੜਾ ਇਹਦੇ ਵਿੱਚ ਡਿੱਗ ਪਿਆ ਉਸਨੇ ਗਲ ਜਾਣਾ। ਹੁਣ ਇੱਧਰ ਭਾਈ ਦੁੱਗਾ ਸਿੰਘ ਦੇ ਮਨ ਦੇ ਵਿੱਚ ਤਾਂ ਮਾਣ ਕੁਰਬ। ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਣ ਸਭੈ ਕੋ ਪਏ। ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਵੀ, ਅਵਤਾਰਾਂ ਨੂੰ ਵੀ, ਪੀਰਾਂ ਪੈਗੰਬਰਾਂ ਨੂੰ ਵੀ ਮਾਣ ਹੋ ਜਾਏ, ਬੜੀ ਖਤਰਨਾਕ। ਇਸੇ ਲਈ ਸਤਿਗੁਰੂ ਨੇ ਆਖਿਆ ਹੈ, ਸਰ ਕਿਰਪਾ ਜਿਸਦਾ ਹਿਰਦਾ ਗਰੀਬੀ ਵਸਾਵੇ। ਜਦੋਂ ਮਨ ਦੇ ਵਿੱਚ ਗਰੀਬੀ ਵਸ ਜਾਵੇ ਤਾਂ ਜਾ ਕੇ ਵਾਹਿਗੁਰੂ ਦੇ ਦਰ ਪ੍ਰਵਾਨ ਹੋਇਆ ਜਾਂਦਾ ਹੈ, ਲੋਕ ਤੇ ਪ੍ਰਲੋਕ ਦਾ ਸੁੱਖ ਸਾਨੂੰ ਪ੍ਰਾਪਤ ਹੋ ਸਕਦਾ। ਹੁਣ ਭਾਈ ਦੁੱਗਾ ਸਿੰਘ ਦੇ ਮਨ ਦੇ ਵਿੱਚ ਵਿਕਾਰ ਹੋ ਗਿਆ, ਪਾਤਸ਼ਾਹ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਰਾਜ, ਭਾਈ ਦੁੱਗਾ ਸਿੰਘ ਦੇ ਮਨ ਦੀ ਹਾਲਤ ਨੂੰ ਉੱਥੋਂ ਬੈਠੇ ਹੀ ਵਾਚ ਰਹੇ। ਸੋਚਿਆ ਕਿ ਜਿਹੜਾ ਹੰਕਾਰ ਹੈ ਇਹਦੇ ਵਿੱਚ ਬਹੁਤ ਖਤਰਨਾਕ ਹੈ, ਇਹ ਤੇ ਇੱਕ ਬਲੱਡ ਕੈਂਸਰ ਵਰਗੀ ਭਿਆਨਕ ਬਿਮਾਰੀ ਹੈ। ਹੁਣ ਭਾਈ ਦੁੱਗਾ ਸਿੰਘ ਇਸਦਾ ਸ਼ਿਕਾਰ ਹੋ ਗਿਆ, ਉਹਨੂੰ ਕਿਵੇਂ ਬਚਾਇਆ ਜਾਵੇ? ਬਸ ਫਿਰ ਉਸ ਵੇਲੇ ਹਜ਼ੂਰ ਨੇ ਮਾਇਆ ਨੂੰ ਹੁਕਮ ਦੇ ਦਿੱਤਾ। ਮਾਇਆ ਨੇ ਫਿਰ ਆਪਣਾ ਚਰਿੱਤਰ ਦਿਖਾਇਆ। ਭਾਈ ਦੁੱਗਾ ਸਿੰਘ ਹੁਸ਼ਿਆਰਪੁਰ ਪਹੁੰਚਿਆ, ਉੱਥੇ ਆ ਕੇ ਇੱਕ ਧਰਮਸ਼ਾਲਾ ਵਿੱਚ ਆਰਾਮ ਕਰਨ ਲਈ ਠਹਿਰਿਆ। ਸਿੱਧ ਸ਼ਪਾਹ ਦਾ ਵਕਤ ਇੱਕ ਮੰਜ਼ਲ ਬਾਕੀ ਰਹਿ ਗਈ ਅਨੰਦਪੁਰ ਸਾਹਿਬ ਪੁੱਜਣ। ਹੁਣ ਉੱਥੇ ਆ ਕੇ ਇਹਦਾ ਮਨ ਤੋਂ ਇੱਕ ਵਿਸ਼ਵਾਸ ਧਰਮਸ਼ਾਲ ਦੇ ਜਿਹੜੇ ਉਸਦਾ ਮੁਕਾਮ ਉਹ ਹਾਰ ਸ਼ਿੰਗਾਰ ਕਰਕੇ ਬੈਠੀ ਸੀ, ਉਹਦੇ ਵੱਲ ਅਚਾਨਕ ਭਾਈ ਦੁੱਗਾ ਸਿੰਘ ਦੀ ਨਜ਼ਰ ਚਲੀ ਗਈ, ਮਨ ਡੋਲ ਗਿਆ। ਹੰਕਾਰ ਸਾਰੇ ਵਿਕਾਰਾਂ ਦੀ, ਪੁਆੜਿਆਂ ਦੀ ਜੜ੍ਹ ਹੈ। ਉਸੇ ਹੰਕਾਰ ਨੇ ਇਹਦੇ ਮਨ ਦੇ ਵਿੱਚ ਵਿਕਾਰ ਪੈਦਾ ਕਰ ਦਿੱਤੇ। ਜਦੋਂ ਭਾਈ ਜੁਗਾ ਸਿੰਘ ਦੇ ਮਨ ਦੇ ਵਿੱਚ ਵਿਕਾਰ ਪੈਦਾ ਹੋਇਆ, ਉਸੇ ਵੇਲੇ ਜਿਵੇਂ ਸ਼ਬਦ ਦੀ ਵਿਚਾਰ ਸੁਣਦੇ ਸਨ, ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਦੀ ਅੰਤਰ ਪਾਰਿਓ, ਓਨਾ ਹੀ ਰੱਬ ਤੋਂ ਗੁਰੂ ਤੋਂ ਦੂਰ ਹੋ ਗਏ। ਕਹਿੰਦਾ ਮੈਨੂੰ ਕੌਣ ਵੇਖਦਾ, ਚਲੋ ਹੁਣ ਰਾਤ ਦਾ ਸਮਾਂ ਹੈ, ਚਲੋ ਆਪਾਂ ਵਿਸ਼ਵਾ ਦੇ ਪਾਸ ਜਾਂਦੇ ਹਾਂ, ਅੱਗੇ ਜੋ ਹੋ ਵੇਖੀ ਜਾਓ। ਜਦੋਂ ਵਿਸ਼ਵਾ ਦੇ ਦਰ ਤੇ ਪਹੁੰਚਿਆ, ਦੇਖਦਾ ਉੱਥੇ ਇੱਕ ਪਹਿਰੇਦਾਰ ਖੜੇ ਤੇ ਉਸਦੀ ਪਛਾਣ ਤੇ ਨਹੀਂ ਕਰ ਸਕਿਆ, ਪਰ ਉਸਨੇ ਜ਼ਰੂਰ ਇਸ ਨੂੰ ਪਛਾਣ ਲਿਆ। ਉਹ ਪਹਿਰੇਦਾਰ ਪੁੱਛਣ ਲੱਗਾ, ਭਾਈ ਤੂੰ ਕੌਣ ਹੈ, ਕੰਮ ਹੈ, ਇੱਥੇ ਕਿਉਂ ਆਇਆ? ਅੱਗੋਂ ਭਾਈ ਜੁਗਾ ਸਿੰਘ ਨੇ ਬੜੀ ਧੀਮੀ ਜਿਹੀ ਆਵਾਜ਼ ਦੇ ਵਿੱਚ ਜਵਾਬ ਦਿੱਤਾ ਕਿ ਮੈਂ ਅੰਦਰ ਜਾਣਾ। ਉਹ ਕਹਿਣ ਲੱਗਾ, ਨਹੀਂ ਤੂੰ ਅੰਦਰ ਨਹੀਂ ਜਾ ਸਕਦਾ। ਕਿਉਂ? ਅੰਦਰ ਕੋਈ ਹੋਰ ਗਿਆ ਹੋਏ? ਸਤਿਗੁਰੂ ਦਾ ਕੌਤਕ। ਭਾਈ ਜੁਗਾ ਸਿੰਘ ਵਾਪਸ ਮੁੜਿਆ, ਮਨ ਬੇਚੈਨ ਹੈ, ਨੀਂਦ ਨਹੀਂ ਆਉਂਦੀ। ਕੁਛ ਸਮੇਂ ਤੋਂ ਬਾਅਦ ਫਿਰ ਉੱਠ ਕੇ ਗਿਆ, ਉਹੀ ਪਹਿਰੇਦਾਰ ਫਿਰ ਅੱਗੇ ਖਲੋਤਾ ਹੈ। ਤੁਸੀਂ ਧਿਆਨ ਲਾ ਕੇ ਸੋਚੋ, ਰਾਤ ਦੇ ਸਮੇਂ ਕਿਹੜਾ ਮਨੁੱਖ ਹੈ ਜਿਹੜਾ ਆਪਣੇ ਸਿੱਖ ਦੀ ਰੱਖਿਆ ਵਾਸਤੇ ਪਹਿਰਾ ਦੇ ਸਕਦਾ ਹੈ? ਹੁਣ ਜਦੋਂ ਉਸ ਪਹਿਰੇਦਾਰ ਨੇ ਦੇਖਿਆ ਤੇ ਫਿਰ ਆ ਗਿਆ, ਫਿਰ ਉਹੀ ਸਵਾਲ ਕੀਤਾ, ਤੂੰ ਕੌਣ ਹੈ, ਇੱਥੇ ਕੀ ਕਰਨ ਆਇਆ? ਕਹਿੰਦਾ ਮੈਂ ਅੰਦਰ ਜਾਣਾ ਚਾਹੁੰਦਾ। ਫਿਰ ਉਸਨੂੰ ਜਵਾਬ ਮਿਲਿਆ, ਤੂੰ ਅੰਦਰ ਨਹੀਂ ਜਾ ਸਕਦਾ। ਵਾਪਸ ਮੁੜਿਆ, ਮਨ ਬੇਚੈਨ ਹੈ, ਤੜਪ ਰਿਹਾ ਥਲ ਦੀ ਮੱਛੀ ਵਾਂਗੂ, ਪਰ ਕੋਈ ਦੇਸ਼ ਨਹੀਂ ਜਾ ਰਹੀ। ਹੁਣ ਅੰਮ੍ਰਿਤ ਵੇਲਾ ਹੋ ਗਿਆ, ਦੋ ਸਵਾ ਦੋ ਦਾ ਸਮਾਂ ਸੀ। ਭਾਈ ਜੁਗਾ ਸਿੰਘ ਤੋਂ ਰਿਹਾ ਨਾ ਗਿਆ, ਫਿਰ ਚਲਿਆ ਗਿਆ। ਇੱਕ ਵਾਰ ਜਦੋਂ ਗਿਆ, ਉਸ ਪਹਿਰੇਦਾਰ ਨੇ ਆਖਿਆ, ਤੂੰ ਬਾਰ ਬਾਰ ਇੱਥੇ ਕੀ ਕਰਨ ਵਾਸਤੇ ਆਉਂ, ਤੂੰ ਹੈ ਕੌਣ? ਤੇ ਭਾਈ ਜੁਗਾ ਸਿੰਘ ਨੂੰ ਜਦੋਂ ਉਸਨੇ ਥੋੜ੍ਹਾ ਜਿਹਾ ਤਾੜ ਕੇ ਆਖਿਆ, ਤੂੰ ਹੈ ਕੌਣ, ਉਹਨੂੰ ਅੰਦਰੋਂ ਅਹਿਸਾਸ ਹੋਇਆ, ਮੈਂ ਕੌਣ ਹਾਂ? ਉਹ ਮੈਂ ਤੇ ਗੁਰੂ ਦਾ ਸਿੱਖ ਹਾਂ, ਕਲਗੀਧਰ ਪਾਤਸ਼ਾਹ ਦਾ ਸਿੰਘ, ਅਹਿਸਾਸ ਕਰਵਾਉਣਾ ਜ਼ਰੂਰੀ, ਬਿਨਾਂ ਅਹਿਸਾਸ ਤੋਂ ਗੱਲ ਨਹੀਂ ਸੀ ਹੋ ਸਕਦੀ। ਹੁਣ ਜਦੋਂ ਭਾਈ ਜੁਗਾ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਉਹ ਮੈਂ ਤੇ ਗੁਰੂ ਦਾ ਸਿੰਘ ਹਾਂ, ਤੇ ਫਿਰਦਾ ਕਿੱਥੇ ਹੈ, ਸ਼ਰਮ ਨਹੀਂ ਆਉਂਦੀ, ਬਸ ਇੰਨਾ ਅਹਿਸਾਸ ਹੋਣ ਦੀ ਲੋੜ ਸੀ। ਉਸ ਵੇਲੇ ਭਾਈ ਜੁਗਾ ਸਿੰਘ ਨੂੰ ਜਿਵੇਂ ਕੋਈ ਸੁੱਤਾ ਤੇ ਆਦਮੀ ਜਾਗ ਪੈਂਦਾ, ਇਸ ਪਤਾ ਲੱਗ ਗਿਆ ਕਿ ਮੈਂ ਬਹੁਤ ਗਲਤ ਥਾਂ 'ਤੇ ਆ ਗਿਆ ਹਾਂ, ਮੈਨੂੰ ਸਤਿਗੁਰੂ ਨੇ ਬਚਾਇਆ। ਉਸ ਵੇਲੇ ਆ ਕੇ ਇਸ਼ਨਾਨ ਕੀਤਾ, ਅਰਦਾਸ ਕੀਤੀ, ਭੁੱਲ ਚੁੱਕ ਮੁਆਫ ਕਰਵਾਈ ਅਤੇ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਿਆ। ਅਤੇ ਜਦੋਂ ਹਜ਼ੂਰ ਨੇ ਅੰਮ੍ਰਿਤ ਵੇਲੇ ਦੌਰਾਨ ਪਹੁੰਚਾਇਆ, ਸਾਖੀਕਾਰ ਲਿਖਦੇ ਨੇ, ਇਤਿਹਾਸਕਾਰ ਲਿਖਦੇ ਨੇ ਵੀ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭੂੰਗ ਰਹੇ ਸੀ। ਸੇਵਾਦਾਰ ਪੁੱਛਦੇ ਨੇ, ਜੀਵਨ ਬਾਜ ਸਤਿਗੁਰੂ ਜੀ ਕੀ ਕਾਰਨ ਭਿਉਂਗ ਰਹੇ ਹੋ? ਹਜ਼ੂਰ ਕਹਿਣ ਲੱਗੇ, ਥੋੜ੍ਹਾ ਜਿਹਾ ਰੁਕ ਜਾਓ, ਸਾਨੂੰ ਆਰਾਮ ਕਰਨ ਦਿਓ। ਬੈਠੇ ਬੈਠੇ ਚੂਲੇ ਲੱਗ ਰਹੇ ਸਨ। ਉਦੋਂ ਭਾਈ ਜੁਗਾ ਸਿੰਘ ਵੀ ਪਹੁੰਚ ਗਏ ਅਤੇ ਗੁਰੂ ਮਹਾਰਾਜ ਨੇ ਜਦੋਂ ਵੇਖਿਆ ਜੁਗਾ ਸਿੰਘ ਆ ਗਿਆ, ਸਾਵਧਾਨ ਹੋ ਕੇ ਬੈਠ ਗਏ। ਗੁਰੂ ਮਹਾਰਾਜ ਕਹਿਣ ਲੱਗੇ ਸਿੰਘਾਂ ਨੂੰ, ਤੁਸੀਂ ਪੁੱਛਦੇ ਸੀ ਵੀ ਤੁਸੀਂ ਊਂ ਕਿਉਂ ਰਹੇ ਹੋ? ਉਹ ਆ ਗਿਆ ਭਾਈ ਜੁਗਾ ਸਿੰਘ, ਇਸਨੇ ਸਾਨੂੰ ਸਾਰੀ ਰਾਤ ਹੀ ਨਹੀਂ ਸੌਣ ਦਿੱਤੀ। ਬਸ ਇਸਨਾ ਕਹਿਣ ਕੇ ਗੇਰਤੀ ਸਿੰਘ ਸਾਰੇ ਹੈਰਾਨ ਹੋ ਗਏ। ਭਾਈ ਜੁਗਾ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਕਹਿਣ ਲੱਗਾ, ਮੈਂ ਤੇ ਗੁਰੂ ਮਹਾਰਾਜ ਨੂੰ ਇਹ ਸਮਝਦਾ ਸੀ, ਉਹ ਤੇ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਨੇ, ਕਿੱਥੇ ਅਨੰਦਪੁਰ ਕਿੱਥੇ ਹੁਸ਼ਿਆਰਪੁਰ ਹੈ, ਉਹਨਾਂ ਨੂੰ ਕੀ ਪਤਾ ਮੈਂ ਉੱਥੇ ਕੀ ਕਰ ਰਿਹਾ ਹਾਂ। ਪਰ ਸਤਿਗੁਰੂ ਤਾਂ ਜਾਣੀ ਜਾਣਦੀ, ਘੱਟ ਘੱਟ ਕੀ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਇਹਨਾਂ ਨੂੰ ਤੇ ਸਾਰੀ ਗੱਲ ਦਾ ਪਤਾ ਲੱਗ ਗਿਆ। ਫਿਰ ਇਸ ਨੂੰ ਪਤਾ ਲੱਗਿਆ ਜਿਹੜਾ ਉਹ ਪਹਿਰੇਦਾਰ ਸੀ ਉਹ ਹੋਰ ਕੋਈ ਨਹੀਂ, ਉਹ ਕਲਗੀਧਰ ਪਾਤਸ਼ਾਹ ਆਪ ਸਨ, ਜਿਨ੍ਹਾਂ ਨੇ ਮੈਨੂੰ ਉਸ ਪਾਪ ਦੀ ਅੱਗ ਤੋਂ ਬਚਾਇਆ। ਇਸੇ ਲਈ ਇੱਕ ਕਵੀ ਨੇ ਬਹੁਤ ਸੁੰਦਰ ਕਵਿਤਾ ਲਿਖੀ ਹੈ। ਉਹ ਲਿਖਦਾ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਵਾਰ ਪਰਿਵਾਰ ਚਾਰ ਬੱਚਿਆਂ ਕੋ ਹਾਇ ਦੇਵੇ, ਦੇਸ਼ ਕੌਮ ਉਤੋਂ ਕੁਰਬਾਨ ਵਾਲ ਵਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਏ ਸਿੱਖ ਨੂੰ ਨਿਕਾਲ ਜੀ, ਐਸਾ ਗੁਰੂ ਕਲਕ ਕਰ ਪਾਤਸ਼ਾਹ ਹੀ ਹੋ ਸਕੇ। ਹਜ਼ੂਰ ਨੇ ਉਸ ਵੇਲੇ ਭਾਈ ਜੋਗਾ ਸਿੰਘ ਨੂੰ ਆਖਿਆ, ਭਾਈ ਜੋਗਾ ਸਿੰਘ, ਜੇ ਤੂੰ ਸਾਡੀ ਪਰਖ ਕਰਨੀ ਸੀ, ਕਿਸੇ ਮੁਸੀਬਤ ਵਿੱਚ ਘਿਰਿਆ ਹੁੰਦਾ, ਦੁਸ਼ਮਣਾਂ ਦੇ ਘੇਰੇ ਵਿੱਚ ਫਸਿਆ ਹੁੰਦਾ, ਸਾਨੂੰ ਯਾਦ ਕਰਦਾ, ਅਸੀਂ ਉੱਥੇ ਆ ਕੇ ਤੇਰੀ ਸਹਾਇਤਾ ਅਵਸ਼ ਕਰਦੇ, ਕਿਸੇ ਹੋਰ ਔਖੇ ਸਮੇਂ ਮੁਸੀਬਤ ਦੇ ਸਮੇਂ ਸਾਨੂੰ ਯਾਦ ਕਰਦਾ, ਅਸੀਂ ਜ਼ਰੂਰ ਬੌੜਦੇ, ਪਰ ਜਿਹੜੀ ਥਾਂ 'ਤੇ ਤੂੰ ਸਾਨੂੰ ਰਾਤ ਖੜ੍ਹਾ ਕੀਤਾ, ਉਹ ਥਾਂ ਸਾਡੇ ਖੜ੍ਹਨ ਵਾਲੀ ਨਹੀਂ, ਪਰ ਤੇਰੇ ਨਾਲ ਬਚਨ ਹੋਇਆ ਹੋਇਆ ਸੀ ਬਈ ਜੇ ਤੂੰ ਗੁਰੂ ਜੋਗਾ ਅਤੇ ਗੁਰੂ ਤੇਰੇ ਜੋਗਾ ਹੋਵੇਗਾ, ਅਸੀਂ ਆਪਣਾ ਉਹ ਫਰਜ਼ ਨਿਭਾਇਆ ਹੈ, ਪਰ ਅੱਗੇ ਵਾਸਤੇ ਇਹੋ ਜਿਹੀ ਗਲਤੀ ਨਹੀਂ ਕਰ। ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਨੇ, ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਇਹਨਾਂ ਵਿਕਾਰਾਂ ਤੋਂ ਪਾਪਾਂ ਤੋਂ ਬਚ ਸਕਦੇ ਹਾਂ, ਵਰਨਾ ਇਹਨਾਂ ਤੋਂ ਬਚਣਾ ਬਹੁਤ ਔਖਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਨ, ਕਿ ਗੁਰੂ ਦੀ ਸੰਗਤ ਕਰਕੇ ਗੁਰੂ ਦੀ ਆਸੀਸ ਨਾਲ ਗੁਰੂ ਦੀ ਸਹਾਇਤਾ ਨਾਲ ਅਸੀਂ ਇਹਨਾਂ ਨੂੰ ਮਾਰ ਕੇ ਬਾਹਰ ਕੱਢਿਆ ਹੈ।
ਜਾਨਮ ਪਤਾ ਪਦਾਰਥ ਗੁਰਮੁਖ ਜੀਤਿਆ ਬੌਰ ਨ ਜੂਐ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾਂ ਨੇ ਜਨਮ ਪਦਾਰਥ ਜਿਹੜਾ ਇੱਕ ਅਮੋਲਕ ਹੀਰਾ ਹੀਰੇ ਜੈਸਾ ਜਨਮ ਹੈ, ਜਿਹਨੂੰ ਉਹਨਾਂ ਨੇ ਜਿੱਤ ਲਿਆ, ਭਾਵ ਸਫਲ ਕਰ ਲਿਆ, ਬਹੁਰ ਨਾ ਜੂਐ ਹਾਰ, ਉਹ ਫਿਰ ਦੁਬਾਰਾ ਮੁੜ ਕੇ ਇਸ ਹੀਰੇ ਜਨਮ ਨੂੰ ਜੂਏ ਦੇ ਵਿੱਚ ਹੀ ਹਾਰ। ਜੂਆ ਕੀ ਹੈ? ਵਿਸ਼ਿਆਂ ਦਾ ਸੁੱਖ। ਜੂਆ ਕੀ ਹੈ? ਮਾਇਆ ਦੇ ਹਰ ਜਗਨ। ਜਿੰਨਾ ਗੁਰਮੁਖਾਂ 'ਤੇ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਹ ਆਪਣੇ ਇਸ ਜਨਮ ਪਦਾਰਥ ਨੂੰ ਹੀਰੇ ਵਰਗੇ ਅਮੋਲਕ ਜਨਮ ਨੂੰ ਜਿੱਤ ਲੈਂਦੇ ਨੇ, ਸਫਲ ਕਰ ਲੈਂਦੇ ਨੇ, ਫਿਰ ਦੁਬਾਰਾ ਮੁੜ ਕੇ ਉਹ ਜਿਹੜੇ ਮਾਇਕੀ ਧੰਦੇ ਨੇ, ਜੰਜਾਲ ਨੇ, ਜਾਂ ਵਿਸ਼ਿਆਂ ਦੇ ਸੁੱਖ ਨੇ, ਇਹਨਾਂ ਦੇ ਵਿੱਚ ਪੈ ਕੇ ਇਸ ਜਨਮ ਨੂੰ ਹਾਰਦੇ ਨਹੀਂ ਹਨ।
ਆਠ ਪਹਿਰ ਪ੍ਰਭ ਕੇ ਗੁਣ ਗਾਵੇ ਪੂਰਨ ਸ਼ਬਦ ਵਿਚਾਰ।
ਲੋ ਹਜ਼ੂਰ ਕਹਿੰਦੇ ਨੇ, ਉਹ ਪਰਮੇਸ਼ਰ ਦੇ ਪਿਆਰੇ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਂਦੇ, ਹਰ ਦਿਨ ਰਹਿਣ ਕੀਰਤਨ ਗਾਈਆ ਬਹੁੜ ਨਾ ਜੋਨੀ ਪਾਈ, ਪੂਰਨ ਸ਼ਬਦ ਵਿਚਾਰ ਤੇ ਗੁਰੂ ਸ਼ਬਦ ਦੁਆਰਾ ਉਸ ਪੂਰਨ ਪਰਮੇਸ਼ਰ ਦੀ, ਜੋ ਸਰਵ ਕਲਾ ਭਰਪੂਰ ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਵਿਚਾਰ ਵੀ ਕਰੇ। ਅੱਠੇ ਪੈਰ ਵਾਹਿਗੁਰੂ ਦਾ ਜਸ ਕਰਦੇ ਹਨ ਤੇ ਗੁਰੂ ਸ਼ਬਦ ਦੁਆਰਾ ਉਹ ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕਰਦੇ ਹਨ।
ਨਾਨਕ ਦਾਸਨ ਦਾਸ ਜਨ ਤੇਰਾ ਪੁਨਹ ਪੁਨਹ ਨਮਸਕਾਰ।
ਹਜ਼ੂਰ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਮੈਂ ਵੀ ਤੇਰੇ ਦਾਸਾਂ ਦਾ ਦਾਸ ਹਾਂ, ਨਾਨਕ ਦਾਸਨ ਦਾਸ ਜਨ ਤੇਰਾ, ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ, ਤੇ ਬਾਰ ਬਾਰ ਆਪ ਜੀ ਦੇ ਚਰਨਾਂ ਤੇ ਨਮਸਕਾਰ ਵੀ ਕਰਦਾ। ਦੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਤੋਲਣ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਹੱਥ, ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ। ਇੱਥੇ ਹਜ਼ੂਰ ਨੇ ਸ਼ਬਦ ਲਿਖਿਆ ਨਾਨਕ ਦਾਸਨ ਦਾ। ਜਿਹੜੇ ਮਹਾਂਪੁਰਖ ਹੁੰਦੇ ਨੇ ਪਰਮੇਸ਼ਰ ਦੇ ਪਿਆਰੇ, ਉਹ ਦਾਸਾਂ ਦੇ ਦਾਸ ਬਣ ਕੇ ਹੀ ਵਿਵਾਹ ਕਰਦੇ, ਕਿਉਂ ਉਹਨਾਂ ਦੇ ਮੰਦੇ ਵਿੱਚੋਂ ਹੰਕਾਰ ਮਨਫੀ ਹੋ ਜਾਂਦਾ। ਸਤਖੰਡ ਵਾਸੀ ਸੰਤ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜੋ ਦਮਸਨੀ ਪਕਤਾਲ ਦੇ 12ਵੇਂ ਜਥੇਦਾਰ ਸਨ, ਜਿਨ੍ਹਾਂ ਦੀ ਬਰਸੀ 2 ਜੁਲਾਈ ਨੂੰ ਗੁਰਦੁਆਰਾ ਸਮੈਦਕ ਵਿਖੇ ਇਸੇ ਹੀ ਗੁਰੂ ਘਰ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਈ ਜਾ ਰਹੀ ਹੈ। ਉਹ ਮਹਾਂ ਪੁਰਖ ਜਦੋਂ ਵੀ ਸਾਈਨ ਕਰਦੇ ਸਨ, ਆਪਣੇ ਹੱਥਾਂ ਦੇ ਨਾਲ ਦਸਤਖਤ ਕਰਦੇ ਸਨ, ਤਾਂ ਉਹ ਆਪਣੇ ਨਾਮ ਦੇ ਨਾਲ ਕਦੇ ਵੀ ਸੰਤ ਸ਼ਬਦ ਕੋਈ ਹੋਰ ਸ਼ਬਦ ਨਹੀਂ ਸੀ ਵਰਤਦੇ। ਉਹ ਆਪਣੇ ਨਾਮ ਦੇ ਨਾਲ ਸ਼ਬਦ ਲਿਖਦੇ ਸਨ, ਦਾਸਨ ਦਾਸ ਗੁਰਬਚਨ ਖਾਲਸਾ ਦਾਸਨ ਦਾਸ ਦਾਸਾਂ ਦਾ ਦਾਸ। ਅਸੀਂ ਮਹਾਂਪੁਰਖਾਂ ਦੀ ਸਾਨੀ ਜਿਹੜੇ ਪਖੰਡੀ ਨੇ ਉਹ ਤੇ ਆਪਣੇ ਨਾਮ ਦੇ ਨਾਲ ਕਹਿੰਦੇ ਸੰਤ ਬਾਬਾ 108 111 ਇਸ ਤਰ੍ਹਾਂ ਦੇ ਨਾਲ ਤਖਲਸ ਜੋੜ। ਕਈ ਇਹੋ ਜਿਹੇ ਵੀ ਪਖੰਡੀ ਲੋਕ ਨੇ ਉਹ ਆਪਣੇ ਨਾਮ ਦੇ ਨਾਲ ਕਹਿੰਦੇ ਗਰੀਬ ਬਨਵਾ ਬਨਵਾ ਜੀ ਜੀਵਨ ਵਾਜ ਕੁਸਈਆ ਮੇਰਾ ਜੀਵਨ ਵਾਜ ਤੇ ਪਰਮੇਸ਼ਰ ਹੈ। ਗੁਰੂ ਨਾਨਕ ਸਾਹਿਬ ਆਪਣੇ ਨਾਮ ਦੇ ਨਾਲ ਜੀਵਨ ਵਾਜ ਵੀ ਕਈ ਲਿਖਾਉਂਦੇ ਫਿਰ, ਪਰ ਨਹੀਂ, ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹ ਦਾਸਾਂ ਦੇ ਦਾਸ ਹੀ ਬਣ ਕੇ ਰਹਿੰਦੇ ਤੇ ਉਹਨਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਵੀ ਹੁੰਦੀ ਹੈ।
ਮਾਰਗ ਮਹੱਲਾ ਪੰਜਵਾਂ ਉੱਥੇ ਪਰਮੇਸ਼ਰ ਕਾ ਥਾਨ।
ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪਵਿੱਤਰ ਸ਼ਬਦ ਆ ਰਿਹਾ ਹੈ ਇਹਦੀ ਪ੍ਰਸਾਨਤਾ ਕਾਲ ਦੇ ਵਿੱਚ ਮਹਾਂਪੁਰਖ ਹੀ ਸਰਵਣ ਕਰਵਾਉਂਦੇ ਸਨ। ਸੰਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਪੀਰ ਤਿਆਰ ਕਰਨੀ ਸੀ, ਉਸ ਵੇਲੇ ਗੁਰਬਾਣੀ ਦੀਆਂ ਪੋਥੀਆਂ ਗੋਇੰਦਵਾਲ ਦੇ ਵਿੱਚ ਸਨ। ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਦੇ ਪਾਸ ਹਜ਼ੂਰ ਨੇ ਪਹਿਲਾਂ ਭਾਈ ਗੁਰਦਾਸ ਜੀ ਨੂੰ ਭੇਜਿਆ ਪੋਥੀਆਂ ਲੈਣ ਵਾਸਤੇ, ਪਰ ਉਹ ਇਸ ਕੰਮ ਦੇ ਵਿੱਚ ਕਾਮਯਾਬ ਨਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ, ਫਿਰ ਵੀ ਗੱਲ ਨਾ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਗਏ ਅਤੇ ਚੁਬਾਰਾ ਸਾਹਿਬ ਗੁਰੂ ਅਮਰਦਾਸ ਮਹਾਰਾਜ ਦਾ ਆਪਣਾ ਅਸਥਾਨ ਸੀ ਉੱਥੇ ਗਲੀ ਵਿੱਚ ਵਿਛਾਈ ਕਰਕੇ ਕੀਰਤਨ ਕਰਨ ਲੱਗ ਪਏ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਰ, ਇਹ ਸ਼ਬਦ ਐਸੇ ਢੰਗ ਦੇ ਨਾਲ ਉਚਾਰਨ ਕੀਤਾ ਕਿ ਬਾਬਾ ਮੋਹਨ ਆਪਣੇ ਆਪ ਹੀ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਾਉਣ। ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਪੋਥੀਆਂ ਪਾਲਕੀ ਵਿੱਚ ਜਾ ਕੇ ਸੰਗੇ ਚਰਨੀ ਚੌਰ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਜਿੱਥੇ ਦੁੱਖ ਪੰਜਣੀ ਸਾਹਿਬ ਜੀ ਦੇ ਖੱਬੇ ਪਾਸੇ ਸਿੱਖ ਪਾਲਕੀ ਸਾਹਿਬ ਥੜੇ ਉੱਤੇ ਬਣੀ ਹੋਈ ਹੈ। ਉਸ ਥੜੇ ਦਾ ਨਾਮ ਹੈ 68 ਘਾਟ ਸਾਹਿਬ। ਉਸ 68 ਘਾਟ ਵਾਲੇ ਥੜੇ ਦੇ ਉੱਤੇ ਉੱਥੇ ਲਿਆ ਕੇ ਉਸ ਪਾਲਕੀ ਨੂੰ ਗੁਰੂ ਮਹਾਰਾਜ ਨੇ ਟਿਕਾਇਆ ਹੈ ਔਰ ਉੱਥੇ ਬੈਠ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਕੀਰਤਨ ਕਈ ਪੁਸਤਕਾਂ ਨੇ ਦੱਸਿਆ। ਸੱਚੇ ਪਾਤਸ਼ਾਹ ਆਪ ਜੀ ਇਹਨਾਂ ਪੋਥੀਆਂ ਦਾ ਇੰਨਾ ਸਤਿਕਾਰ ਕਿਉਂ ਕਰ ਰਹੇ ਹੋ? ਤਾਂ ਹਜ਼ੂਰ ਨੇ ਇਹ ਸ਼ਬਦ ਉਚਾਰਨ ਕੀਤਾ ਗੁਰਦੁਆਰਾ 68 ਘਾਟ ਵਿਖੇ ਜਦੋਂ ਪੋਥੀਆਂ ਪਾਲਕੀ ਵਿੱਚ ਜਾ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਲੈ ਕੇ ਆਏ ਸਨ ਅਤੇ ਉਸ ਵੇਲੇ ਪੋਥੀਆਂ ਦੇ ਗੁਰਬਾਣੀ ਦੀਆਂ ਪੋਥੀਆਂ ਦੇ ਸਤਿਕਾਰ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ। ਹਜ਼ੂਰ ਕਹਿੰਦੇ ਨੇ ਪੋਥੀ ਪਰਮੇਸ਼ਰ ਕਰ ਗੁਰਮੁਖੋ, ਇਹ ਜਿਹੜੀਆਂ ਪੋਥੀਆਂ ਨੇ ਇਹਨਾਂ ਵਿੱਚ ਤੁਰਤੀ ਬਾਣੀ ਲਿਖੀ ਹੋਈ ਹੈ ਕਿ ਪਰਮੇਸ਼ਰ ਦਾ ਅਸਥਾਨ ਪਰਮੇਸ਼ਰ ਦਾ ਨਿਵਾਸ ਹੈ, ਇਹਨਾਂ ਵਿੱਚ ਪਰਮੇਸ਼ਰ ਬੈਠਾ ਹੈ, ਇਹ ਬਾਣੀ ਗੁਰੂ ਦਾ ਰੂਪ ਹੈ ਅਤੇ ਗੁਰੂ ਪਰਬ੍ਰਹਮ ਦਾ ਸਰੂਪ ਨੇ। ਇਸ ਲਈ ਇਹ ਬਾਣੀ ਗੁਰੂ ਦਾ ਰੂਪ ਹੈ ਅਤੇ ਗੁਰੂ ਪਰਬ੍ਰਹਮ ਦਾ ਸਰੂਪ ਨੇ। ਇਸ ਇਹਨਾਂ ਪੋਥੀਆਂ ਵਿੱਚ ਗੁਰੂ ਦੀ ਬਾਣੀ ਹੈ, ਪਰਮੇਸ਼ਰ ਦਾ ਅਸਥਾਨ ਹੈ।
ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ।
ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਪਿਆਰੇ ਸਾਧ ਸੰਗਤ ਵਿੱਚ ਬੈਠ ਕੇ ਗਾਵੇ ਗੁਣ ਗੋਬਿੰਦ, ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਭਾਵ ਜਿਹੜੇ ਗੁਰਸਿੱਖ ਪਾਈ ਪਾਈ ਪੋਥੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਪੂਰਨ ਬ੍ਰਹਮ, ਫਿਰ ਉਹਨਾਂ ਨੂੰ ਗੁਰੂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਪੋਥੀ ਪੂਰਨ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦੀ ਹੈ। ਰਾਮ ਦੇ ਕੇ ਸਤਿਗੁਰੂ ਮਹਾਰਾਜ ਅੱਗੇ ਫਰਮਾਉਂਦੇ ਹਨ,
ਸਾਧਕ ਸਿੱਧ ਸਗਲ ਮਨ ਲੋਚੈ ਬਿਰਲੇ ਲਾਗੇ ਧਿਆਨ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਭਾਈ ਬਾਣੀ ਨਾਲ ਜੁੜਦਾ ਹੈ ਤੇ ਉਹਦਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਧਿਆਨ ਵੀ ਲੱਗ ਜਾਂਦਾ, ਪਰ ਕਿਸੇ ਵਿਰਲੇ ਗੁਰਮੁਖ ਪਿਆਰੀ ਦਾ ਧਿਆਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ। ਸਾਧਕ ਸਿੱਧ ਸਗਲ ਮੁਨ ਲੋਚੈ ਹੈ, ਸਾਧਕ ਸਾਧਨ ਕਰਨ ਵਾਲੇ ਸਿੱਧ ਜਿਹੜੇ ਸ਼ਕਤੀਆਂ ਦੇ ਰਿਧੀਆਂ ਸਿੱਧੀਆਂ ਦੇ ਮਾਲਕ ਨੇ ਤੇ ਜਿੰਨੇ ਮੁਨੀ ਲੋਕ ਨੇ ਸਾਰੇ ਚਾਹੁੰਦੇ, ਭਾਵ ਜਿੰਨੀਆਂ ਵੀ ਰਿਧੀਆਂ ਸਿੱਧੀਆਂ ਵਾਲੇ ਤਪਸਵੀ ਲੋਕ ਨੇ ਸਾਰੇ ਚਾਹੁੰਦੇ ਨੇ ਵੀ ਸਾਡਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਧਿਆਨ ਜੁੜ ਜਾਵੇ, ਪਰ ਧਿਆਨ ਜੁੜਨਾ ਬਹੁਤ ਔਖਾ। ਪਰ ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ ਵਿਰਲੇ ਲਾਗੈ ਧਿਆਨ, ਫਿਰ ਉਹ ਵਿਰਲੇ ਗੁਰਮੁਖਾਂ ਦਾ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਧਿਆਨ ਜੁੜਦਾ ਹੈ।
ਸਹੇ ਕਿਰਪਾਲ ਹੋਏ ਮੇਰਾ ਸਵਾਮੀ ਪੂਰਨ ਤਾਂ ਕੋ ਕਾਮ।
ਲੋ ਹਜ਼ੂਰ ਕਹਿੰਦੇ ਨੇ ਅਸਲੀ ਗੱਲ ਇਹ ਹੈ ਜਿਸ ਉੱਤੇ ਮੇਰਾ ਸਵਾਮੀ ਮਾਲਕ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਭਾਵ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਹੈ ਪੂਰਨ ਤਾਕੋ ਕੰਮ, ਫਿਰ ਉਹਦਾ ਜਿਹੜਾ ਅਸਲੀ ਜੀਵਨ ਦਾ ਕੰਮ ਹੈ ਉਹ ਸੰਪੂਰਨ ਹੋ ਜਾਂਦਾ। ਸਾਡੇ ਜੀਵਨ ਦਾ ਅਸਲੀ ਕੰਮ ਹੈ ਕਿ ਹਜ਼ੂਰ ਕਹਿੰਦੇ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਪਾਏ। ਅਸੀਂ ਜਿਹੜੇ ਹੋਰ ਕੰਮ ਕਰਦੇ ਹਾਂ ਉਹ ਤੇ ਸਾਰੇ ਨਿਸਫਲ ਨੇ, ਸਾਡੇ ਜੀਵਨ ਦਾ ਅਸਲੀ ਕੰਮ ਕੀ ਹੈ? ਹਜ਼ੂਰ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਸਾਜ ਕੇਵਲ। ਇਹ ਅਸਲੀ ਕੰਮ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕਰ। ਹਜ਼ੂਰ ਕਹਿੰਦੇ ਨੇ ਜਿਸ ਉੱਤੇ ਮੇਰਾ ਸਵਾਮੀ ਮਾਲਕ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਫਿਰ ਉਹਦਾ ਇੱਕ ਕੰਮ ਵੀ ਸੰਪੂਰਨ ਹੋ ਜਾਂਦਾ ਹੈ, ਭਾਵ ਉਹਦੇ ਜੀਵਨ ਦਾ ਪ੍ਰਯੋਜਨ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ।
ਹਿਰਦੇ ਵਸੈ ਪੈ ਭੰਜਣ ਤਿਸ ਜਾਣੈ ਸਗਲ ਜਹਾਨ।
ਹਜ਼ੂਰ ਕਹਿੰਦੇ ਨੇ ਜਾ ਕੇ ਹਿਰਦੇ ਵਸੈ ਪੈ ਪੈ ਨੂੰ ਭੰਜਣ ਨਾਸ ਕਰਨ ਵਾਲਾ ਕੌਣ ਹੈ? ਵਾਹਿਗੁਰੂ ਪ੍ਰਭ ਕੀ ਸਰਨ ਸਗਲ ਪੈ ਲਾਤੇ, ਦੁੱਖ ਬਿੰਦੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇ, ਨਿਰ ਪਉ ਜਪੈ ਸਗਲ ਪਉ ਮਿਟੈ। ਜਾਂ ਕਹਿ ਹਿਰਦੈ ਵਸੈ ਪੈ ਭੰਜਣ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਵਸ ਜਾਂਦਾ ਹੈ ਇਸ ਜਾਣੈ ਸਗਲ ਜਹਾਨ। ਹਜ਼ੂਰ ਕਹਿੰਦੇ ਉਹਨੂੰ ਸਾਰਾ ਜਹਾਨ ਹੀ ਜਾਨਣ ਲੱਗ ਜਾਂਦਾ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ। ਜਿਸ ਦੇ ਮਨ ਦੇ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ ਫਿਰ ਸਾਰੇ ਲੋਕ ਸਾਰੀ ਲੁਗਾਈ ਉਹਨਾਂ ਦਾ ਜੈ ਜੈਕਾਰ ਕਰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਜਾ ਕੇ ਹਿਰਦੈ ਵਸੈ ਪੈ ਭੰਜਣ ਤਿਸ ਜਾਣੈ ਸਗਲ ਜਹਾਨ, ਜਿਸ ਦੇ ਹਿਰਦੇ ਵਿੱਚ ਪੈ ਨੂੰ ਨਾਸ਼ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ ਫਿਰ ਉਹਨੂੰ ਸਾਰਾ ਸੰਸਾਰ ਜਾਣਦਾ ਹੈ।
ਪਲ ਬਿਸਰ ਨਹੀਂ ਮੇਰੇ ਘਰ ਤੇ, ਇਹੋ ਨਾਨਕ ਮੰਗੈ ਦਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਤਲੀ ਪੰਕਤੀ ਵਿੱਚ ਫਰਮਾਉਂਦੇ ਨੇ ਇਹ ਵਾਹਿਗੁਰੂ ਜੀ ਮੇਰੇ ਘਰ ਤੇ ਐ ਮੇਰੇ ਕਰਤਾ ਪੁਰਖ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਮੇਰੇ ਤੇ ਇਹ ਕਿਰਪਾ ਕਰੋ, ਇਨ ਪਲ ਬਿਸਰ ਨਹੀਂ ਮੇਰੇ ਘਰ, ਇੱਕ ਸੈਨ ਇੱਕ ਪਲ ਮਾਤਰ ਵੀ ਕਦੇ ਵੀ ਤੁਸੀਂ ਮੈਨੂੰ ਭੁੱਲੋ ਨਾ। ਬਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਤੂੰ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਸਾਰੇ ਤੇ ਸਾਰੀ ਜੀਓ, ਮੈਂ ਕਿਆ ਮੰਗੋ ਕੁਛ ਫਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਮਹਾਰਾਜ ਤੇ ਪਲ ਮਾਤਰ ਵੀ ਕਦੇ ਮੈਨੂੰ ਆਪ ਜੀ ਨਾ ਭੁੱਲੋ ਇਹ ਨਾਨਕ ਮੰਗਿਆ ਦਾਨ ਮਹਾਰਾਜ ਇਹ ਦਾਨ ਇਹ ਨਾਮ ਦਾ ਦਾਨ ਸਿਮਰਨ ਦਾ ਦਾਨ ਮੈਂ ਆਪ ਜੀ ਦੇ ਪਾਸੋਂ ਮੰਗਦਾ ਹਾਂ ਤੇ ਕਿਰਪਾ ਕਰੋ ਇਹ ਦਾਨ ਮੇਰੀ ਝੋਲੀ ਵਿੱਚ ਪਾ ਦਿਓ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ ਨੇ ਜਿਨ੍ਹਾਂ ਨੂੰ ਆਪ ਸੰਗਤਾਂ ਨੇ ਸੁਣਿਆ ਤੇ ਇਹਨਾਂ ਨੂੰ ਆਪਣੇ ਜੀਵਨ ਵਿੱਚ ਵਸਾਈਏ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।